ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਅਕਾਲ ਪੁਰਖ ਤੇ ਕਾਲ ਵਿਚ ਕੀ ਫਰਕ ਹੈ, ਅੰਮ੍ਰਿਤ ਕੀ ਹੈ। ਇਸ ਪ੍ਰਸ਼ਨ ਦਾ ਉੱਤਰ ਵਿਚਾਰੀਏ। ਅੰਮ੍ਰਿਤ ਮੁਰਦਾ ਜੀਵ ਨੂੰ ਸੰਜੀਤ ਕਰਨ ਵਾਲੀ ਦਵਾਈ ਹੈ। ਅੰਮ੍ਰਿਤ ਅੰਧਕਾਰ ਨੂੰ ਗਿਆਨ ਮੰਡਲ ਵਿਚ ਬਦਲਣ ਵਾਲੀ ਜੁਗਤੀ ਹੈ। ਅੰਮ੍ਰਿਤ ਸੁੱਤੇ ਹੋਏ ਨੂੰ ਜਗਾਉਣ ਵਾਲੀ ਪੋਹ ਹੈ। ਅੰਮ੍ਰਿਤ ਡਿੱਗੇ ਹੋਏ ਨੂੰ ਉਠਾਉਣ ਵਾਲੀ ਕਲਾ ਹੈ। ਅੰਮ੍ਰਿਤ ਡੁੱਬਦੇ ਨੂੰ ਕੰਢੇ ਲਾਉਣ ਵਾਲੀ ਬੇੜੀ ਹੈ। ਅੰਮ੍ਰਿਤ ਮਨੁੱਖ ਨੂੰ ਦੇਵਤਾ ਬਣਾਉਣ ਵਾਲੀ ਔਖਦੀ ਹੈ। ਇਹ ਹਨ ਭਿੰਨ ਭਿੰਨ ਉੱਤਰ, ਪਰ ਜੇ ਇਕੋ ਇਕ ਉੱਤਰ ਦੀ ਲੋੜ ਹੋਵੇ ਤਾਂ ਅੰਮ੍ਰਿਤ ਉਹ ਅਕਥ ਕਥਾ ਹੈ ਜੋ ਕਾਲ ਨੂੰ ਅਕਾਲ ਵਿਚ ਬਦਲਦੀ ਹੈ ਤੇ ਇਸ ਤਰ੍ਹਾਂ ਗੁਰਮੁਖ ਨੂੰ ਅਕਾਲ ਪੁਰਖ ਨਾਲ ਇਕ ਕਰਦੀ ਹੈ। ਆਓ ਹੁਣ ਅਸੀਂ ਵੇਖੀਏ ਜੋ ਅਕਾਲ ਪੁਰਖ ਨੂੰ ਅਕਾਲ ਕਿਉਂ ਆਖਦੇ ਹਨ। ਉੱਤਰ ਹੈ, ਜੋ ਕਾਲ ਦਾ ਭਾਵ ਤਾਂ ਸਮਾਂ ਹੈ ਜੋ ਭੂਤ ਭਵਿੱਖਤ ਵਰਤਮਾਨ ਵਿਚ ਵੰਡਿਆ ਹੋਇਆ ਹੈ, ਤੇ ਅਕਾਲ ਕੀ ਹੈ? ਉਹ ਜਿਸ ਵਿਚ ਕਾਲ ਦਾ ਲੇਸ਼ ਨਹੀਂ। ਹੁਣ ਅਸਾਂ ਇਸ ਗੱਲ ਨੂੰ ਹੋਰ ਵਧੇਰਾ ਵਿਚਾਰਨਾ ਹੈ, ਕਿਉਂਕਿ ਵਿਚਾਰ ਨਾਲ ਹੀ ਤਾਂ ਉਲਝਣ ਸੁਲਝਦੀ ਹੈ। ਪਹਿਲੀ ਗੱਲ ਵੇਖਣ ਵਾਲੀ ਇਹ ਹੈ, ਜੋ ਕਾਲ ਅੰਤ ਵਾਲਾ ਹੈ ਜਾਂ ਬੇਅੰਤ। ਅਸੀਂ ਜਾਣਦੇ ਹੀ ਹਾਂ ਜੋ ਸ੍ਰਿਸ਼ਟੀ ਦਾ ਕੋਈ ਆਦ ਅੰਤ ਨਹੀਂ ਭਾਸਦਾ। ਕਰੋੜਾਂ ਸਾਲ ਲੰਘ ਗਏ ਹਨ, ਕਰੋੜਾਂ ਨਹੀਂ ਅਰਬਾਂ ਖਰਬਾਂ ਲੰਘ ਜਾਣਗੇ, ਪਰ ਸ੍ਰਿਸ਼ਟੀ ਉਹੋ ਜਿਹੀ ਰਹੇਗੀ। ਹੋ ਸਕਦਾ ਹੈ ਜੋ ਸਾਡਾ ਸੂਰਜ ਠੰਡਾ ਪੈਣ ਵਾਲਾ ਨਹੀਂ, ਕਿਉਂਕਿ ਜਿਤਨੀ ਇਸਦੀ ਰੋਸ਼ਨੀ ਇਕ ਪਾਸਿਓ ਨਿਕਲਦੀ ਹੈ ਉਤਨੀ ਹੀ ਸ਼ਕਤੀ ਦੂਜੇ ਪਾਸਿਓ ਆ ਕੇ ਅੰਦਰ ਵੜ ਜਾਂਦੀ ਹੈ। ਗੱਲ ਕੀ, ਸੂਰਜ ਦੀ ਕਲਾ ਆਪਣੇ ਆਪ ਵਿਚ ਸਾਵਧਾਨ ਅਟਲ ਤੁਲੀ ਤਲਾਈ ਹੈ। ਭਾਵੇਂ ਇਕ ਸੂਰਜ ਲੋਪ ਵੀ ਹੋ ਜਾਵੇ ਤਾਂ ਵੀ ਬ੍ਰਹਿਮੰਡਾਂ ਨੂੰ ਥੰਮਣ ਲਈ ਹੋਰ ਸੂਰਜ ਹਨ, ਇਤਨੇ ਜਿਤਨੇ ਕਿ ਦਰਿਆ ਦੇ ਕੰਢੇ ਰੇਤ ਦੇ ਕਣਕੇ। ਇਕ ਸੂਰਜ ਦੇ ਲੋਪ ਹੋਣ ਨਾਲ ਜਗਤ ਵਿਚ ਰਹਿਤਾ ਕੋ ਫਰਕ ਨਹੀਂ ਪੈਂਦਾ, ਕਿਉਂਕਿ ਦੂਜਾ ਕੰਮ ਸਾਂਭ ਲੈਂਦਾ ਹੈ। ਜੀਕਣ ਪਿਓ ਦੇ ਮਨ ਤੇ ਪੁੱਤਰ ਹੱਟ ਚਲਾਉਂਦਾ ਹੈ। ਭਾਵ ਇਹ ਹੈ, ਜੋ ਕਾਲ ਵੀ ਬੇਅੰਤ ਹੈ, ਇਸ ਦਾ ਨਾ ਕੋਈ ਆਸੀ ਅਤੇ ਨਾ ਕੋਈ ਅੰਤ ਹੋਣਾ ਹੈ। ਹੇਠਲੀ ਲਕੀਰ ਵੇਖੋ, ਊੜਾ ਤੋਂ ਐੜਾ, ਐੜਾ ਤੋਂ ਈੜੀ, ਈੜੀ ਤੋਂ ਸੱਸਾ। ਜੇ ਇਤਿਹਾਸ ਵਿਚ ਆਉਣ ਵਾਲਾ ਗੇਣਵਾ ਸਮਾਂ ਐੜਾ ਈੜੀ ਹੈ ਤਾਂ ਬੇਅੰਤ ਸਮਾਂ ਊੜਾ ਐੜਾ ਇਸ ਦੇ ਪਹਿਲੋਂ ਗੁਜ਼ਰ ਗਿਆ ਹੈ ਤੇ ਬੇਅੰਤ ਸਮਾਂ ਈੜੀ ਸੱਸਾ ਪਿੱਛੋਂ ਆਵੇਗਾ। ਇਸ ਲਕੀਰ ਦਾ ਨਾਂ ਸੱਸਾ ਪਾਸੇ ਕੋਈ ਆਦ ਜੰਤ ਹੈ। ਇਸ ਨੂੰ ਲੋਕੀ ਸ਼ੇਸ਼ਨਾਗ ਸੱਪ ਕਰਕੇ ਵੀ ਆਖਦੇ ਹਨ। ਕਿਉਂ? ਸੱਪ ਲੰਮਾ ਲੜਸ਼ ਹੁੰਦਾ ਹੈ ਤੇ ਲੋਕਾਂ ਨੂੰ ਦੱਸਦਾ ਹੈ। ਇਸੇ ਤਰ੍ਹਾਂ ਕਾਲ ਟਾਈਮ ਹੈ ਜੋ ਲੰਮ ਸਲੰਮਾ ਤੇ ਹੋਰਾਂ ਨੂੰ ਦੱਸਣ ਵਾਲਾ ਹੈ। ਪਰ ਸੱਪ ਅੰਤ ਕੀ ਹੈ? ਕਾਲ ਬੇਅੰਤ। ਫਿਰ ਵੀ ਸੱਪ ਕਾਲ ਦੀ ਚੰਗੀ ਨਿਸ਼ਾਨੀ ਸਿੰਬਲ ਹੈ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਜੋ ਕਾਲ ਵੀ ਅੰਤ ਤੋਂ ਬਗੈਰ ਬੇਅੰਤ ਹੈ। ਭਾਵੇਂ ਕਾਲ ਬੇਅੰਤ ਹੈ ਪਰ ਅਸੀਂ ਉਸਦੇ ਤਿੰਨ ਟੋਟੇ ਵਸ਼ ਕਰ ਸਕਦੇ ਹਾਂ। ਨੰਬਰ ਇਕ, ਵਰਤਮਾਨ ਜੋ ਅੱਜ ਸਾਡੇ ਸਾਹਮਣੇ ਹੈ ਤੇ ਝੱਟ ਤਿਲਕ ਕੇ ਭੂਤ ਬਣ ਜਾਂਦਾ ਹੈ। ਨੰਬਰ ਦੋ, ਭੂਤ ਜੋ ਗੁਜ਼ਰ ਗਿਆ ਹੈ। ਨੰਬਰ ਤਿੰਨ, ਭਵਿੱਖ ਜੋ ਅਜੇ ਆਉਣਾ ਹੈ, ਸਦਾ ਸਦਾ ਆਉਣਾ ਹੈ। ਸਾਡੀ ਅੱਜ ਇਸ ਕਾਲ ਵਿਚ ਨਿੱਜ ਸਮੇਂ ਦੀ ਹੈ। ਪ੍ਰਾਣੀਆਂ ਦੀ 100 ਸਾਲ ਜਾਂ ਘੱਟ ਵੱਧ, ਬੂਟਿਆਂ ਦੀ 200-300 ਸਾਲ, ਪਹਾੜਾਂ ਦੀ 1000 ਸਾਲ ਇਤਿਹਾਸ। ਗੱਲ ਕੀ, ਕਾਲ ਆਪਣੇ ਆਪ ਬੇਅੰਤ ਲੰਮਾ ਸਮਾਂ ਹੈ। ਕਾਲ ਵਿਚ ਕੋਈ ਸ਼ੱਕ ਨਹੀਂ, ਅਨੇਕਾਂ ਗੇੜ ਆਉਂਦੇ ਹਨ। ਵੇਖੋ, ਦਿਨ ਵਿਚ 2 ਗੇੜ ਹੁੰਦੇ ਹਨ, ਰਾਤ ਅਤੇ ਦਿਨ। ਮਹੀਨੇ ਵਿਚ 2 ਪੱਖ ਹਨ, ਸ਼ੁਕਲ ਪੱਖ ਤੇ ਕ੍ਰਿਸ਼ਨ ਪੱਖ। ਸਾਲ ਵਿਚ 6 ਰੁੱਤਾਂ ਹਨ ਤੇ ਇੰਜ ਹਰ ਇਕ ਦਿਨ, ਹਰ ਇਕ ਮਹੀਨਾ, ਹਰ ਇਕ ਸਾਲ ਇਸ ਕਿਸਮ ਦੀਆਂ ਭਰਵਾਟੀਆਂ ਖਾ ਕੇ ਗੇੜਾਂ ਵਿਚੋਂ ਨਿਕਲ ਕੇ ਗਾਹ ਨੂੰ ਟੁਰਦਾ ਹੈ। ਸੋ ਇਸੇ ਤਰ੍ਹਾਂ ਅਸੀਂ ਸੋਚ ਸਕਦੇ ਹਾਂ ਜੋ ਸੂਰਜ ਦੇ ਸਮੇਂ ਵਿਚ ਵੀ ਅਨੇਕ ਗੜ ਹਨ ਜਿਨ੍ਹਾਂ ਨੂੰ ਅਸੀਂ ਪਾਲੋ ਤੇ ਪ੍ਰਿਤ ਪਾਲੋ ਆਖ ਸਕਦੇ ਹਾਂ, ਪਰ ਇਨ੍ਹਾਂ ਦੇ ਹੁੰਦਿਆਂ ਹੋਇਆਂ ਵੀ ਕਾਲ ਟਾਈਮ ਅਗਾਹ ਨੂੰ ਅਣਥੱਕ ਤੁਰਦਾ ਹੈ। ਜੀਕਣ ਦਰਿਆ ਘੁੰਮਣ ਘੇਰਾਂ ਦੇ ਹੁੰਦਿਆਂ ਹੋਇਆਂ ਅਗਾਹ ਨੂੰ ਢਿੱਡ ਕੱਢ ਕੇ ਭੱਜਦਾ ਹੈ। ਗੱਲ ਕੀ, ਭਾਵੇਂ ਯੁਗ 4 ਹੋਣ ਜਾਂ 40 ਜਾਂ ਸੰਖ, ਪਰ ਯੁਗ ਦੇ ਘੁੰਮਣ ਘੇਰਾਂ ਨਾਲ ਕਾਲ ਦੇ ਪ੍ਰਭਾਵ ਵਿਚ ਜਾਂ ਉਸਦੀ ਲੰਬਾਈ ਵਿਚ ਫਰਕ ਨਹੀਂ ਆ ਸਕਦਾ। ਸੋ ਅਸੀਂ ਦੂਜੀ ਗੱਲ ਇਹ ਵੇਖਦੇ ਹਾਂ, ਜੋ ਕਾਲ ਸਿੱਧਾ ਸੋਟੀ ਵਾਂਗ ਲੰਮਾ ਨਹੀਂ, ਸਗੋਂ ਸੱਪ ਵਾਂਗ ਹੈ ਜਿਸ ਵਿਚ ਬਲ ਸਨ। ਇਹ ਬਲ ਸਾਨੂੰ ਉਨ੍ਹਾਂ ਘੁੰਮਣ ਘੇਰੀਆਂ ਤੇ ਚੱਕਰਾਂ ਸਾਈਕਲ ਦੀ ਯਾਦ ਦਵਾਉਂਦੇ ਹਨ ਜੋ ਦਿਨ ਰਾਤ, 2 ਪੱਖ, 6 ਰੁੱਤਾਂ, 4 ਜੁਗਾਦ ਬਣ ਕੇ ਕਾਲ ਵਿਚ ਘੁੰਗਰ ਵਾਲ ਬਣਾਉਂਦੇ ਹਨ। ਇਸ ਕਰਕੇ ਕਾਲ ਦੀ ਸੁੱਚੀ ਤਸਵੀਰ ਜਾਂ ਚਿੰਨ ਬਲਸਾਂ ਵਾਲਾ ਸੱਪ ਹੈ ਨਿੱਕੇ ਨਿੱਕੇ ਬਾਲਸਾਂ ਦਿਨ ਰਾਤ ਨੂੰ ਦੱਸਦੇ ਹਨ ਤੇ ਵੱਡੇ ਜੁੱਗਾਂ ਨੂੰ। ਇਸ ਕਰਕੇ ਕਾਲ ਟਾਈਮ ਦੋ ਤਿੰਨ ਚਾਰ ਵਿਸ਼ੇਸ਼ ਅੰਗੇ ਹਨ। ਕਾਲ ਬੇਅੰਤ ਇਨਫਿਨਿਟੀ ਹੈ ਜਿਸਦਾ ਆਦਿ ਅੰਤ ਨਹੀਂ। ਕਾਲ ਵਿਚ ਅਨੇਕਾਂ ਛੋਟੇ ਵੱਡੇ ਸਾਈਕਲ ਹਨ। ਕਾਲ ਵਿਚ ਅੱਗ ਪਿਛ ਸਕਸੀਜਨ ਹੈ ਤੇ ਤਿੰਨ ਟੋਟੇ ਭੂਤ ਭਵਿੱਖ ਤੇ ਵਰਤਮਾਨ ਹਨ। ਹੁਣ ਜਦ ਕਾਲ ਦੀ ਤਸਵੀਰ ਸਾਡੇ ਅੰਦਰ ਖੁੱਭ ਕੇ ਬਹਿ ਗਈ ਤਾਂ ਅਸਾਂ ਸੋਚਣਾ ਹੈ ਜੋ ਅਕਾਲ ਤੇ ਕਾਲ ਵਿਚ ਕੀ ਫਰਕ ਹੈ। ਅਕਾਲ ਵੀ ਕਾਲ ਵਾਂਗ ਹੀ ਬੇਅੰਤ ਹੈ। ਇਹ ਡਾਢਾ ਔਖਾ ਪ੍ਰਸ਼ਨ ਹੈ। ਕਾਲ ਵੀ ਬੇਅੰਤ ਹੈ ਤੇ ਅਕਾਲ ਤੇ ਇਤਨਾ ਹੀ ਬੇਅੰਤ ਹੈ। ਪਰ ਜੇ ਇਨ੍ਹਾਂ ਵਿਚ ਕੋਈ ਫਰਕ ਨਹੀਂ ਤਾਂ ਸਾਨੂੰ ਕੀ ਲੋੜ ਹੈ ਜੋ ਕਾਲ ਛੱਡ ਕੇ ਅਕਾਲ ਦਾ ਪੱਲਾ ਫੜੀਏ। ਇਸ ਗੱਲ ਦਾ ਉੱਤਰ ਇਹ ਹੈ ਜੋ ਅਕਾਲ ਦੀ ਬੇਅੰਤ ਹੋਰ ਕਿਸਮ ਦੀ ਹੈ। ਆਓ ਅਸੀਂ ਇਸ ਨੂੰ ਗੌਹ ਨਾਲ ਵਿਚਾਰੀਏ। ਵੇਖੋ, ਕਾਲ ਰੂਪੀ ਸੱਪ ਦਾ ਭਾਵੇਂ ਆਦਿ ਜਾਂ ਅੰਤ ਨਹੀਂ, ਪਰ ਅਸੀਂ ਦਿਲ ਵਿਚ ਇਸ ਦੀ ਤਸਵੀਰ ਬਣਾਉਂਦੇ ਹਾਂ। ਕਾਲ ਰੂਪੀ ਸੱਪ ਦੀ ਪੂਛੜ ਪਿੱਛੇ ਭੂਤ ਵੱਲ ਹੈ ਤੇ ਇਸਦਾ ਮੂੰਹ ਵਰਤਮਾਨ ਤੋਂ ਅੱਗੇ ਭਵਿੱਖ ਵੱਲ ਭੱਜ ਰਿਹਾ ਹੈ। ਹੁਣ ਤੁਸੀਂ ਬੇਅੰਤ ਕਾਲ ਦੇ ਸੱਪ ਸ਼ੇਸ਼ ਨੂੰ ਨਾ ਲਓ, ਨਿਕੜੇ ਸੰਸਾਰੀ ਸੱਪਾਂ ਨੂੰ ਲਓ ਤੇ ਫਰਜ਼ ਕਰ ਜੋ ਸੱਪ ਨੇ ਆਪਣੀ ਪੂਛੜ ਆਪਣੇ ਮੂੰਹ ਵਿਚ ਪਾ ਲਈ ਹੈ। ਇਸ ਤਰ੍ਹਾਂ ਸੱਪ ਇਕ ਗੋਲ ਛੱਲੇ ਵਾਂਗ ਬਣ ਜਾਵੇਗਾ। ਹੁਣ ਦੱਸੋ ਜੋ ਇਸ ਗੋਲ ਸੱਪ ਦਾ ਅੰਤ ਕਿੱਧਰ ਹੈ? ਕਿਧਰੇ ਵੀ ਨਹੀਂ, ਕਿਉਂਕਿ ਗੋਲ ਛੱਲੇ ਦਾ ਆਦਿ ਅੰਤ ਕਿੱਥੇ? ਹੋਰ ਵਡੇਰਾ ਸੱਪ ਲਓ। ਇਹ ਭਾਵੇਂ ਵਡੇਰਾ ਹੋਵੇਗਾ ਪਰ ਫਿਰ ਵੀ ਇਸਦਾ ਆਦਿ ਅੰਤ ਕੋਈ ਨਹੀਂ, ਕਿਉਂਕਿ ਕੜੇ ਵਾਂਗ ਬੰਦ ਹੈ। ਇਸ ਤਰ੍ਹਾਂ ਬੇਅੰਤ ਕਾਲ ਸ਼ੇਸ਼ ਵਾਲੇ ਸੱਪ ਨੂੰ ਆਪਣੇ ਦਿਲ ਵਿਚ ਇਸੇ ਰੂਪ ਵਿਚ ਗੋਲ ਹੋਇਆ ਖਿਆਲ ਕਰੋ ਤਾਂ ਇਸਦਾ ਵੀ ਆਦਿ ਅੰਤ ਕੋਈ ਨਹੀਂ। ਨਾਲੇ ਜੇ ਖੁੱਲ ਜਾਵੇ ਤਾਂ ਲੰਬਾਈ ਵਿਚ ਬੇਅੰਤ ਹੈ। ਇਸ ਚੱਕਰ ਵਾਲੇ ਕਾਲ ਨੂੰ ਜੋ ਬੇਅੰਤ ਦੇ ਨਾਲ ਇੰਜ ਬਲੇਟਿਆ ਹੋਇਆ ਹੈ ਜੋ ਆਪਣੀ ਪੂਛੜ ਆਪ ਹੀ ਚੱਬਦਾ ਹੈ, ਅਸੀਂ ਅਕਾਲ ਆਖਦੇ ਹਾਂ। ਕਿਉਂ? ਇਸ ਕਰਕੇ ਜੋ ਇਸ ਵਿਚ ਖਾਸ ਵਾਧਾ ਹੈ ਜੋ ਅਸੀਂ ਇਸ ਦੇ ਟੋਟੇ ਭੂਤ ਭਵਿੱਖ ਵਰਤਮਾਨ ਵਾਲੇ ਨਹੀਂ ਕਰ ਸਕਦੇ। ਇਹ ਨਿਰੰਤਰ ਭਾਵ ਅੰਤਰੇ ਹੀ ਹਨ। ਇਸ ਅੰਦਰ ਕਾਲ ਦਾ ਵਾਸਾ ਉਂਝ ਨਹੀਂ ਜੀਕਣ ਚੱਕਰ ਦੇ ਅੰਦਰ ਹੈ। ਗੱਲ ਕੀ ਕਾਲ ਪੁਰਖ? ਕਾਲ ਦੀ ਉਹ ਉੱਚਮ ਉੱਚੀ ਸੂਚਮ ਸੂਚੀ ਸਵੈ ਸਥਿਤ ਅਵਸਥਾ ਹੈ ਜਦ ਕਾਲ ਵਿਚੋਂ ਅੱਗ ਪਿੱਛੇ ਉੱਡ ਕੇ ਸਦਾ ਹੁਣ ਇੰਟਰਨਲ ਨਾਉ ਰਹਿ ਜਾਂਦੀ ਹੈ। ਇਸ ਅਵਸਥਾ ਵਿਚ ਹੀ ਵਾਹਿਗੁਰੂ ਜੀ ਵਸਦੇ ਹਨ ਤੇ ਇਹੋ ਵੱਡਾ ਫਰਕ ਮਨੁੱਖਾਂ ਤੇ ਕਾਲ ਪੁਰਖ ਵਿਚ ਹੈ ਕਿ ਸਾਡਾ ਸਮਾਂ ਇਕ ਤਾਂ ਗਿਣਿਆ ਮਿਥਿਆ ਹੈ, ਕਾਲ ਦਾ ਇਕ ਟੋਟਾ ਹੈ। ਪਰ ਵਾਹਿਗੁਰੂ ਹੀ ਕੇਵਲ ਬੇਅੰਤ ਕਾਲ ਵਿਚ ਹੀ ਨਹੀਂ ਵਸਦੇ, ਸਗੋਂ ਕਾਲ ਦੀ ਚਾਲ ਦੀਵਾਰੀ ਤੋਂ ਇਤਨਾ ਉਪਰ ਹੋ ਜਾਂਦੇ ਹਨ ਜੋ ਭੂਤ ਭਵਿੱਖ ਵਰਤਮਾਨ ਉਨ੍ਹਾਂ ਦੇ ਚਰਨ ਕਮਲਾਂ ਵਿਚ ਟੋਏ ਟਿੱਬੇ ਤੇ ਲੈਵਲ ਧਰਤੀ ਵਾਂਗ ਸਦਾ ਹੁਣ ਵਿਚ ਬਦਲ ਜਾਂਦੇ ਹਨ। ਗੱਲ ਕੀ ਅਕਾਲ ਪੁਰਖ ਵਿਚ? ਅੱਜ ਕੱਲ ਪਰਸੋਂ ਨਹੀਂ, ਰਾਤ ਦਿਨ ਦਾ ਗੇੜਾ ਨਹੀਂ, ਜੁਗਾਂ ਦਾ ਹੇਰ ਫੇਰ ਤੇ ਕਾਲ ਦਾ ਦਿਸਣਾ ਨਹੀਂ। ਉਥੇ ਤਾਂ ਸਦਾ ਹੁਣ, ਸਦਾ ਦਿਨ, ਸਦਾ ਸਤਯੁਗ ਹੈ। ਸਦਾ ਹੁਣ ਅਟਰਨਿਟੀ ਦਾ ਕੀ ਭਾਵ ਹੈ? ਉੱਤਰ ਹੈ ਜੋ ਅਕਾਲ ਪੁਰਖ ਜੀ ਕਾਲ ਦੀ ਤੇ ਦੇਸ਼ ਦੀ ਕੈਦ ਤੋਂ ਪਰੇ ਹਨ। ਵੇਖੋ, ਅਸੀਂ 100 ਸਾਲ ਦੀ ਆਜੂ ਵਿਚ ਕੈਦ ਹਾਂ। ਦਿਆਰ ਦਾ ਬੂਟਾ 1000 ਸਾਲ ਤੋਂ ਵੱਧ ਨਹੀਂ ਰਹਿੰਦਾ। ਕੋਈ ਟਾਵਾਂ ਬੋੜ ਬੋਧੀ ਵਾਲਾ ਬੁੱਧ ਤੋਂ ਲੈ ਕੇ ਅੱਜ ਤੋੜੀ ਹੈ, ਪਰ ਇਤਨੇ ਹੋਰ ਸਮੇਂ ਵਿਚ ਗੁਜ਼ਰ ਜਾਵੇਗਾ। ਪਰਬਤ ਕਰੋੜਾਂ ਸਾਲ ਜਿੰਦੇ ਹਨ, ਫਿਰ ਘਸ ਜਾਣਗੇ। ਪਰ ਅਕਾਲ ਪੁਰਖ ਉਹ ਹੈ ਜੋ ਅਰਬਾਂ ਖਰਬਾਂ ਅਰਬਦ ਨਰਬਦ ਸੰਖ ਸੰਖ ਸਮੇਂ ਨੂੰ ਟੱਪ ਬੇਅੰਤ ਕਾਲ ਤੱਕ ਜਾਂਦਾ ਹੈ। ਪਰ ਬੇਅੰਤ ਕਾਲ ਤੋੜੀ ਤਾਂ ਕਾਲ ਆਪ ਜਾਂਦਾ ਹੈ, ਫਿਰ ਅਕਾਲ ਪੁਰਖ ਵਿਚ ਕੀ ਖਾਸ ਬਣਦਾ ਹੈ? ਉੱਤਰ ਹੈ ਜੋ ਕਾਲ ਨਿਜਮਬੱਧ ਹੈ, ਉਸ ਲਈ ਮਿੰਟ ਮਿੰਟ ਹੈ, ਸਕਿੰਟ ਸਕਿੰਟ, ਜੁਗ ਜੁਗ ਇਤਿਹਾਸ। ਪਰ ਵਾਹਿਗੁਰੂ ਜੀ ਵਿਚ ਇਕ ਮਿੰਟ ਇਕ ਸਕਿੰਟ ਇਕ ਬਰਾਬਰ ਹਨ। ਉਥੇ ਇਕ ਦਿਨ ਤੇ 7100 ਦਿਨ ਤੇ ਬੇਅੰਤ ਦਿਨ ਇਕ ਅੱਖ ਦੇ ਪਲਕਾਰੇ ਬਰਾਬਰ ਹਨ। ਕਿਉਂ? ਇਸ ਕਰਕੇ ਜੋ ਮਿੰਟ ਨੂੰ ਸਕਿੰਟ ਤੋਂ ਭਿੰਨ ਕਰਨ ਵਾਲਾ ਕਾਲ ਹੀ ਨਹੀਂ ਕਿਉਂ ਜੋ ਮਿੰਟ ਨੂੰ ਸਕਿੰਟ ਤੋਂ ਭਿੰਨ ਕਰਨ ਵਾਲਾ ਕਾਲ ਹੀ ਸੀ, ਦਿਨ ਨੂੰ ਰਾਤ ਤੋਂ ਭਿੰਨ ਵਾਲਾ ਕਾਲ ਹੀ ਸੀ, ਪਿਤਰਾਂ ਨੂੰ ਪੁੱਤਰ ਤੋਂ ਭਿੰਨ ਕਰਨ ਵਾਲਾ ਕਾਲ ਹੀ ਸੀ। ਮਾਨੋ ਕਾਲ ਨੇ 4 ਸਪੇਰੇ ਆਪਣੀਆਂ ਕੰਧਾਂ ਚਾੜੀਆਂ ਹੋਈਆਂ ਸਨ। ਮਿੰਟਾਂ ਦੀਆਂ ਨਿੱਕੀਆਂ, ਦਿਨਾਂ ਦੀਆਂ ਕੰਧਾਂ ਵੱਡੀਆਂ, ਜੁੱਗਾਂ ਦੀਆਂ ਹੋਰ ਵੱਡੀਆਂ, ਪਰ ਕਾਲ ਅਵਸਥਾ ਵਿਚ ਚਿੱਪੜ ਕੇ ਇਹ ਕੰਧਾਂ ਉੱਡ ਜਾਂਦੀਆਂ ਹਨ। ਸੋਚੋ ਇਸ ਕੈਦ ਤੋਂ ਨਿਕਲਣ ਦਾ ਕੀ ਫਲ ਹੋਇਆ? ਜੇ ਅਸੀਂ ਚਾਹੀਏ ਤਾਂ 400 ਸਾਲ ਪਿਛਾਂ ਉੱਡ ਕੇ ਗੁਰੂ ਨਾਨਕ ਜੀ ਨਾਲ ਬੈਠ ਕੇ ਸੱਚਾ ਸੌਦਾ ਕਰਨ ਉੱਠ ਤੁਰੀਏ, ਜਾਂ ਮੱਕੇ ਨੂੰ ਭੌਣ ਲੱਗ ਪਈਏ, ਜਾਂ ਹੋਰ ਪਿਛਾਂ ਜਾ ਕੇ ਬੁੱਧ ਮਹਾਰਾਜ ਜੀ ਦੇ ਦਰਸ਼ਨ ਜਾ ਕਰੀਏ, ਜਦ ਉਹ ਬੋਧੀ ਬੂਟੇ ਹੇਠਾਂ ਬੈਠ ਕੇ ਆਤਮਾ ਨੂੰ ਅਨਾਤਮਾ ਦੇ ਵੱਖ ਕਰਦੇ ਸਨ, ਜਾਂ ਹੋਰ ਪਰਾਂ ਉੱਥੇ ਚਲੇ ਜਾਈਏ ਜਿੱਥੇ ਚੰਨ ਧਰਤੀ ਤੇ ਸੂਰਜ ਬਣੇ। ਜਾਂ ਇਸ ਦੇ ਉਲਟ ਗਾਂਹ ਨੂੰ ਉਡਾਰੀ ਮਾਰ ਜਾਈਏ ਤੇ ਜਾ ਵੇਖੀਏ ਜਾਂ ਅੰਗਰੇਜ਼ੀ ਰਾਜ ਕਿਤਨੀ ਦੇਰ ਹੋ ਰਹੇਗਾ, ਫਿਰ ਕੱਲ ਹਿੰਦੁਸਤਾਨ ਆਪਣੇ ਪੈਰਾਂ ਤੇ ਖੜੇਗਾ ਇਤਿਹਾਸ। ਗੱਲ ਕੀ ਹੁਣ ਸਦਾ ਹੁਣ ਵਿਚ ਦੋਵੇਂ ਖੁੱਲਾ ਹਨ, ਭਾਵੇਂ ਗਾਂਹ ਨੂੰ ਉਲਟ ਕੇ ਵੇਖ ਆਈਏ ਭਾਵੇਂ ਪਛਾਹ ਨੂੰ। ਜਿਕਣ ਹਨੂਮਾਨ ਟੱਪ ਕੇ ਲੋਕਾਂ ਨੂੰ ਜਾ ਵੇਖਦਾ ਸੀ, ਇਸ ਕਰਕੇ ਕਾਲ ਵਸਤਾ ਵਿਚ ਕਾਲ ਤੋਂ ਇਤਨੀ ਉੱਚੀ ਹੈ ਜਿਤਨੀ ਕਿ ਪੁਸ਼ਪ ਵਿਮਾਨ ਵਿਚ ਉੱਡਣਾ ਧਰਤੀ ਉਪਰ ਢਿੱਡ ਭਾਰੀ ਗਨ ਕੋਲ ਬਹੁਤ ਉੱਚਾ ਹੈ। ਸੋ ਇਸੇ ਤਰ੍ਹਾਂ ਅਕਾਲ ਅਵਸਥਾ ਵਿਚ ਕਾਲ ਰੂਪੀ ਸਮੁੰਦਰ ਨੂੰ ਟੱਪਣ ਲਈ ਜਿੱਡੀ ਸਮਰੱਥਾ ਹੋ ਜਾਂਦੀ ਹੈ। ਕਾਲ ਤੇ ਕਾਲ ਦਾ ਆਪਸ ਵਿਚ ਸੰਬੰਧ ਕੀ ਹੈ? ਉੱਤਰ ਹੈ ਕਿ ਜੇ ਕਾਲ ਫੁੱਲ ਸੀ ਤਾਂ ਕਾਲ ਫਲ ਹੈ, ਜੇ ਕਾਲ ਤਨ ਸੀ ਤਾਂ ਅਕਾਲ ਜੀਵ ਹੈ ਜੋ ਤਨ ਨੂੰ ਤੋੜਦਾ ਹੈ, ਜੇ ਕਾਲ ਹੱਡ ਮਾਸ ਹੈ ਤਾਂ ਅਕਾਲ ਧੜਕ ਦਾ ਲਹੂ ਹੈ ਜਿਸ ਨਾਲ ਮਸ਼ੀਨ ਚੱਲਦੀ ਹੈ, ਅਕਾਲ ਕਾਲ ਦਾ ਸਰਤਾਜ ਮੁਕਤ ਸ਼੍ਰੋਮਣੀ ਕਰਤਾ ਧਰਤਾ ਹੈ। ਇਕ ਗੱਲ ਹੋਰ ਸੋਚਣ ਵਾਲੀ ਹੈ ਕਿ ਅਕਾਲ ਤੋਂ ਕਾਲ ਉਪਜਦਾ ਹੈ ਜਾਂ ਕਾਲ ਤੋਂ ਅਕਾਲ? ਵੇਖੋ ਸੂਰਜ ਦੀ ਰੋਸ਼ਨੀ ਚਿੱਟੀ ਹੈ ਜਿਸ ਤੋਂ ਪੀਂਗ ਰਾਮ ਧੁਨਸ਼ ਬਣਨ ਵੇਲੇ ਸੱਤ ਰੰਗ ਬਣ ਜਾਂਦੇ ਹਨ ਤੇ ਫਿਰ ਇਹੋ ਸੱਤ ਰੰਗ ਜੁੜ ਕੇ ਚਿੱਟੀ ਰੋਸ਼ਨੀ ਬਣ ਜਾਂਦੀ ਹੈ। ਹੁਣ ਸੋਚੋ ਜੋ ਚਿੱਟੀ ਰੋਸ਼ਨੀ ਮਾਂ ਹੈ ਜਾਂ ਭਿੰਨ ਭਿੰਨ ਰੰਗ? ਉੱਤਰ ਸਾਫ ਸਪਸ਼ਟ ਹੈ ਜੋ ਚਿੱਟੀ ਰੋਸ਼ਨੀ ਹੀ ਮਾਂ ਹੈ ਤੇ ਸੱਤ ਰੰਗ ਮਾਨੋ ਇਸ ਦੇ ਸੱਤ ਪੁੱਤਰ ਹਨ। ਸੋ ਇਸੇ ਤਰ੍ਹਾਂ ਅਕਾਲ ਹੀ ਆਦਿ ਹੈ ਤੇ ਇਸ ਤੋਂ ਕਾਲ ਜੰਮਦਾ ਹੈ। ਪਰ ਹੁਣ ਤੁਸੀਂ ਪੁੱਛੋਗੇ ਜੋ ਕਾਲ ਨੂੰ ਤਾਂ ਅਸੀਂ ਬੇਅੰਤ ਇਨਫਿਨਿਟੀ ਆਖ ਆਏ ਹਾਂ, ਫਿਰ ਕੀ ਭਾਵ ਜੋ ਕਾਲ ਅਕਾਲ ਤੋਂ ਜੰਮਦਾ ਹੈ? ਕਿਉਂਕਿ ਜੰਮਣੇ ਦਾ ਭਾਵ ਤਾਂ ਇਹ ਹੋਇਆ ਜਾਂ ਕਾਲ ਦਾ ਫਿਰ ਕੋਈ ਆਦਿ ਹੈ? ਉੱਤਰ ਹੈ ਜੋ ਕਾਲ ਸਮੇਂ ਅਨੁਸਾਰ ਤਾਂ ਬੇਅੰਤ ਹੈ, ਇਸ ਦਾ ਕੋਈ ਸਿਰ ਪੈਰ ਨਹੀਂ। ਪਰ ਜਿਸ ਤਰ੍ਹਾਂ ਇਕ ਡੱਬੀ ਵਿਚ 100 ਤੀਲੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਅਕਾਲ ਵਿਚ ਕਾਲ ਵੀ ਇਕ ਤੀਲੀ ਵਾਂਗ ਹੈ। ਹੁਣ ਜਿਕਣ ਸੂਰਜ ਦੀ ਕਿਰਨ ਆਦਿ ਅੰਤ ਵਾਲੀ ਨਹੀਂ, ਪਰ ਫਿਰ ਵੀ ਸਾਰੀਆਂ ਕਿਰਨਾਂ ਸੂਰਜ ਤੋਂ ਉਪਜ ਗਏ ਸੂਰ ਵਿਚ ਹੀ ਲੀਨ ਹੁੰਦੀਆਂ ਹਨ। ਇੱਥੇ ਅਸੀਂ ਬੇਅੰਤਤਾ ਇਨਫਿਨਿਟੀ ਤੇ ਨਿਰੰਤਰਤਾ ਇਟਰਨਿਟੀ ਵਿਚ ਫਰਕ ਵਿਚਾਰਨਾ ਹੈ। ਵੇਖੋ ਲਕੀਰ ਵਿਚ ਸਿਰਫ ਲੰਬਾਈ ਲੈਂਥ ਹੈ, ਜੇ 100 ਲਕੀਰਾਂ ਨਾਲ ਨਾਲ ਰੱਖੋ ਤਾਂ ਲੰਬਾਈ ਦੇ ਨਾਲ ਚੌੜਾਈ ਵੀ ਆ ਜਾਂਦੀ ਹੈ ਤੇ ਇਕ ਸਤਿਆ ਜਾਂ ਕਾਗਜ਼ ਦੀ ਤਹਿ ਅਜਿਹੀ ਬਣ ਜਾਂਦੀ ਹੈ। ਇਸੇ ਤਰ੍ਹਾਂ ਕਾਲ ਲੰਬਾਈ ਦੀ ਬੇਅੰਤਤਾਈ ਤਾਂ ਹੈ, ਪਰ ਕਾਲ ਵਿਚ ਇਕ ਹੋਰ ਗੁਣ ਵੀ ਹੈ, ਨਿਰੰਤਰਤਾ, ਸਦਾ ਹੁਣ। ਇਸ ਦੇ ਹੋਣ ਨਾਲ ਅਕਾਲ ਕਾਲ ਤੋਂ ਇਤਨਾ ਵਧੇਰਾ ਹੋ ਜਾਂਦਾ ਹੈ ਜਿਕਣ ਇਕ ਆਕਾਸ਼ ਕਿਰਨ ਤੋਂ ਵੱਡਾ ਹੈ। ਗੱਲ ਕੀ ਸਮੇਂ ਦੀ ਬੇਅੰਤਤਾ ਇਕ ਰੁੱਖੀ ਹੈ, ਪਰ ਅਕਾਲ ਵਿਚ ਚਾਰ ਸਪੇਰੀ ਬੇਅੰਤਤਾ ਹੈ, ਜਿਸ ਕਰਕੇ ਅਸੀਂ ਕਾਲ ਦੀਆਂ ਕੰਧਾਂ ਨੂੰ ਟੱਪ ਅਗਾਂਹ ਪਿਛਾਂ ਇੰਜ ਭੱਜਦੇ ਹਾਂ ਜਿਕਣ ਮੱਕਣੀ ਆਪਣੇ ਤਾਣੇ ਵਿਚ ਪਾਣੇ ਵਿਚ ਸੁਤੰਤਰ ਹੋ ਕੇ ਇਧਰ ਉਧਰ ਜਾਂਦੀ ਹੈ। ਕਾਲ ਤਾਂ ਅਕਾਲ ਦਾ ਇਕ ਬੰਨਾ ਹੀ ਹੈ, ਜਿਕਣ ਖੁਸ਼ਕੀ ਸਮੁੰਦਰ ਦੀ ਇਕ ਹੱਦ ਹੈ, ਪਰ ਅਕਾਲ ਕੈਦਾਂ ਤੋਂ ਉਪਰ ਸੁਤੰਤਰ ਸਾਵਧਾਨ ਸੈਭੰ ਇੰਜ ਗੱਜਦਾ ਹੈ ਜਿਕਣ ਇੰਦਰ ਅਸਮਾਨ ਵਿਚ ਬੈਠ ਧਰਤੀ ਉਪਰ ਗੱਜਿਆ ਕਰਦਾ ਹੈ। ਦੇਸ਼ ਦੇ ਕਾਲ ਮਨ ਨੂੰ ਦੋ ਟੋਏ ਟਿੱਬੇ ਹਨ, ਪਰ ਟੋਏ ਟਿੱਬੇ ਤਾਂ ਧਰਤੀ ਵਿਚ ਹੀ ਹੁੰਦੇ ਹਨ, ਪਾਉਣ ਵਿਚ ਟੋਏ ਟਿੱਬੇ ਕਿੱਥੇ? ਸੋ ਇਸੇ ਤਰ੍ਹਾਂ ਅਕਾਲ ਆਕਾਸ਼ ਵਾਂਗ ਸੰਸਾਰ ਦੀਆਂ ਦਵੰਦਾਂ ਤੋਂ ਪਰੇ ਹੈ, ਇਸ ਕਰਕੇ ਅਨਹੱਦ ਅਨਕੰਡੀਸ਼ਨਡ ਹੈ, ਭਾਵ ਹੱਦਾਂ ਤੋਂ ਉਪਰ। ਪਰ ਕਾਲ ਵੀ ਤਾਂ ਲੰਬਾਈ ਵਿਚ ਅਨਹੱਦ ਸੀ, ਕੀ ਕਾਲ ਅਜਿਹਾ ਹੀ ਹੈ? ਨਹੀਂ, ਕਾਲ ਜੋ ਲੰਬਾਈ ਵਿਚ ਸੁਤੰਤਰ ਸੀ ਜਾਂ ਚੜਾਈ ਵੱਲੋਂ ਵੱਧਾ ਸੀ, ਦੇਸ਼ ਦੀ ਕੈਦ ਵਿਚ ਸੀ, ਪਰ ਵਾਹਿਗੁਰੂ ਸਾਰੇ ਪਾਸਿਓਂ ਬੇਅੰਤ ਹੈ, ਇਸ ਕਰਕੇ ਉਹ ਬੇਪਰਵਾਹ ਹੈ, ਭਾਵ ਜਿਸ ਨੂੰ ਕਿਸੇ ਪਾਸੇ ਦੀ ਵੀ ਕੈਦ ਹੱਦ ਜਾਂ ਪਰਵਾਹ ਨਾ ਹੋਵੇ। ਪਰ ਕੀ ਅਕਾਲ ਪੁਰਖ ਬੇਅੰਤ ਜਾਂ ਬੇਪਰਵਾਹ ਹੋਣ ਕਰਕੇ ਇਕ ਹੈ ਜਾਂ ਨਹੀਂ? ਉਹ ਬੇਅੰਤ ਹੈ, ਪੂਰਬ ਵੱਲ ਨਾਲ ਪੱਛਮ ਵੱਲ, ਉੱਤਰ ਵੱਲ ਨਾਲ ਦੱਖਣ ਵੱਲ, ਭੂਤ ਭਵਿੱਖ ਵਰਤਮਾਨ ਵੱਲ, ਸੱਤ ਸੰਤੋਖ ਵਿਚਾਰ ਵੱਲ, ਸੋਪਣ ਐਸ਼ਵਰਿਆ ਤੇ ਪਰਿਪੂਰਨਤਾ ਵੱਲ। ਪਰ ਕੀ ਉਹ ਇਤਨੇ ਵਿਸਥਾਰ ਵਾਲਾ ਹੋ ਕੇ ਵੀ ਇਕ ਹੈ ਕਿ ਨਹੀਂ? ਉੱਤਰ ਹੈ ਕਿ ਏਕੇ ਇਕ ਨੂੰ ਅੰਗ ਨੂੰ ਲਾਓ, ਇਸ ਦੇ ਅਨੇਕਾਂ ਟੋਟੇ ਕਰਕੇ ਵੇਖੋ, ਭਾਵ ਇਕ ਏਕਾ ਖਿੰਡ ਕੇ ਤਿੰਨ ਰੂਪ ਬਣਾਉਂਦਾ ਹੈ ਤੇ ਤਿੰਨੇ ਹੀ ਅੱਗੋਂ ਬੇਅੰਤ ਹਨ। ਊੜਾ ਰੂਪ ਸਭ ਤੋਂ ਮੁੱਢਲਾ ਹੈ, ਇਹ ਜੜ ਜਾਂ ਸੂਲ ਜਗਤ ਹੈ, ਇਹ ਵੀ ਬੇਅੰਤ ਹੈ। ਐੜਾ ਰੂਪ ਇਸ ਤੋਂ ਜਰਾ ਉਚੇਰਾ ਹੈ, ਇਹ ਮਾਨਸਿਕ ਸੱਤਾ ਜਾਂ ਸ਼ਕਤੀ ਹੈ, ਇਹ ਵੀ ਬੇਅੰਤ ਹੈ। ਈੜੀ ਰੂਪ ਹੋਰ ਉਚੇਰੀ ਹੋਮੇ ਰੂਪੀ ਗਿਆਤ ਹੈ, ਇਹ ਵੀ ਬੇਅੰਤ ਹੈ। ਤੇ ਇਹੋ ਤਾਕਤਾਂ ਮਨੁੱਖਤਾ ਨੂੰ ਪਸ਼ੂਆਂ ਤੋਂ ਪਾਛੀਆਂ ਤੋਂ ਵੱਖ ਕਰਦੀਆਂ ਹਨ, ਪਰ ਇਹ ਤਿੰਨੇ ਤਾਕਤਾਂ ਊੜਾ ਐੜਾ ਨਿਕਲ ਕੇ ਵੀ ਤਿੰਨਾਂ ਨਾਲੋਂ ਦੂਣਾ ਹਿੱਸਾ ਸੱਸਾ ਬਚ ਰਹਿੰਦਾ ਹੈ। ਇਹੋ ਤਾਂ ਅਕਾਲ ਸੱਤਾ ਹੈ ਜੋ ਨਿਰੰਤਰ ਹੈ, ਜੋ ਸਦਾ ਹੁਣ ਬਣ ਕੇ ਸਾਡੇ ਅੰਦਰ ਵਸਦੀ ਹੈ, ਜਿਸ ਨੂੰ ਫੜਨ ਨਾਲ ਅਸੀਂ ਸੰਸਾਰ ਤੋਂ ਟੱਪ ਕੇ ਵਾਹਿਗੁਰੂ ਜੀ ਨਾਲ ਸੰਬੰਧ ਜਾਂ ਜੋੜਦੇ ਹਾਂ। ਪਰ ਫਿਰ ਸੋਚ ਇਹ ਤਾਰੇ ਇਹ ਚਾਰੇ ਤਾਕਤਾਂ ਊੜਾ ਐੜਾ ਐਣੀ ਸੱਸਰ ਆ ਕੇ ਇੱਕ ਵਿਚ ਲੀਨ ਹੋ ਜਾਂਦੀਆਂ ਹਨ ਤੇ ਪਿੱਛੇ ਇਕੋ ਇਕ ਹੀ ਰਹਿ ਜਾਂਦਾ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਜੀ ਵਿਚੋਂ ਅਨੇਕ ਤਾਕਤਾਂ ਨਿਕਲਦੀਆਂ ਹਨ ਜਿਨ੍ਹਾਂ ਵਿਚੋਂ ਹਰ ਇਕ ਬੇਅੰਤ ਹੈ, ਪਰ ਇਹ ਸਭ ਏਕੰਕਾਰ ਦਾ ਹੀ ਵਿਸਥਾਰ ਹੈ ਤੇ ਏਕੰਕਾਰ ਹੀ ਇਨ੍ਹਾਂ ਦਾ ਪੂਰਨ ਧਨੀ ਹੈ। ਬਸ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਏਕੰਕਾਰ ਕਰਕੇ ਰਖਿਆ ਹੋਇਆ ਹੈ। ਓਂਕਾਰ ਇਸ ਦਾ ਉਹ ਰੂਪ ਹੈ ਜਦ ਅਨੇਕਤਾ ਸੂਖਮ ਜਹੀ ਆ ਗਈ, ਪਰ ਅਨੇਕਤਾ ਗਈ ਤਾਂ ਫਿਰ ਏਕੰਕਾਰ ਜਥਾ ਸ੍ਰੀ ਗੁਰੂ ਵਾਕ ਏਕ ਵਿਸਤੀਰਨ ਏਕ ਸੰਪੂਰਨ ਏਕੇ ਪ੍ਰਾਣ ਉਧਾਰਾ ਏਕੰਕਾਰ ਏਕ ਵਿਸਾਰਾ ਏਕੇ ਅਵਰ ਪਾਰਾ ਜਲ ਥਲ ਮਈ ਅਲ ਪੂਰਿਆ ਸਵਾਮੀ ਸਿਰਜਣ ਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਗੱਲ ਕੀ ਵਾਹਿਗੁਰੂ ਬੇਅੰਤ ਹੋ ਕੇ ਏਕੰਕਾਰ ਹੈ, ਪਰ ਏਕੰਕਾਰ ਦਾ ਭਾਵ ਇਹ ਨਹੀਂ ਜੋ ਵਾਹਿਗੁਰੂ ਇਸ ਸੰਸਾਰ ਤੋਂ ਭਿੰਨ ਕਿਧਰੇ ਸੱਤਵੇਂ ਅਸਮਾਨ ਉਪਰ ਬੈਠਾ ਹੋਇਆ ਹੈ, ਜੋ ਪਰੇ ਪਰੇਡੇ ਹੁੰਦਾ ਤਾਂ ਇਸ ਰੇਟੀ ਦੀ ਸਾਰ ਕੌਣ ਲੈਂਦਾ, ਨਾ ਹੀ ਇਹ ਬਾਹਰ ਹੀ ਨਹੀਂ, ਇਹ ਗੱਲ ਨਹੀਂ ਕਿਉਂਕਿ ਅਸੀਂ ਵੇਖ ਆਏ ਹਾਂ ਜੋ ਉਸਦਾ ਅਸਲ ਰੂਪ ਤਾਂ ਅਕਾਲ ਹੈ, ਪਰ ਫਿਰ ਉਹ ਕਿਕਣ ਸੰਸਾਰ ਦੀ ਕੈਦ ਵਿਚ ਰੁੱਝਾ ਰਹਿ ਸਕਦਾ ਹੈ। ਵਾਸਤਵ ਵਿਚ ਉਹ ਸੰਸਾਰ ਦੇ ਤਾਣੇ ਬਾਣੇ ਵਿਚ ਹੈ, ਪਰ ਕਿੰਜ ਤਾਣਾ ਕਾਲ ਦਾ ਹੈ, ਪੇਟਾ ਅਕਾਲ ਦਾ। ਕਾਲ ਬੇਅੰਤ ਹੈ, ਅਕਾਲ ਸਦਾ ਹੋਣ ਵਾਲਾ ਨਿਰੰਤਰ। ਜੋ ਵਾਹਿਗੁਰੂ ਨੂੰ ਜੜ ਜਗਤ ਨਾਲ ਇਕ ਸਮਝਦੇ ਹਨ ਉਹ ਪੈਂਥੀਸਟ ਹਨ। ਜੋ ਵਾਹਿਗੁਰੂ ਨੂੰ ਸਿਰਫ਼ ਨਿਰੰਕਾਰ ਜਾਣਦੇ ਹਨ ਉਹ ਮਾਇਆ ਨੂੰ ਪਰਛਾਵਾਂ ਕਰਕੇ ਆਖਦੇ ਹਨ, ਪਰ ਸੱਚਖੰਡ ਉਹ ਵਸਦਾ ਹੈ ਜਦ ਨਿਰੰਕਾਰ ਵਿਚੋਂ ਫੁੱਟ ਫੁੱਟ ਕੇ ਨਿਕਲਦਾ ਹੈ। ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ, ਭਾਵ ਨਿਰੰਕਾਰ ਰੂਪੀ ਅਕਾਲ ਵਿਚੋਂ ਕਾਲ ਇੰਜ ਫੁੱਟ ਫੁੱਟ ਕੇ ਨਿਕਲਦਾ ਹੈ ਜਿਕਣ ਧਰਤੀ ਵਿਚੋਂ ਪਾਣੀ, ਦੋਵੇਂ ਇੰਜ ਰਲੇ ਮਿਲੇ ਹਨ ਜਿਕਣ ਪ੍ਰਾਣੀ ਤੇ ਉਸਦਾ ਪਰਛਾਵਾਂ। ਇਸ ਵਿਚ ਕੋਈ ਸ਼ੱਕ ਨਹੀਂ ਜੋ ਅਕਾਰ ਨਿਰੰਕਾਰ ਵਿਚੋਂ ਨਿਕਲਦਾ ਹੈ, ਪਰ ਨਿਕਲ ਕੇ ਕਾਲ ਅਕਾਲ ਦਾ ਸੱਚਾ ਸਾਈ ਬਣ ਜਾਂਦਾ ਹੈ ਜਿਕਣ ਲਕਸ਼ਮਣ ਰਾਮ ਦਾ ਜਾਂ ਬਲਰਾਮ ਕ੍ਰਿਸ਼ਨ ਦਾ ਜਾਂ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਕਾਲ ਬੇਅੰਤ ਕਿਉਂ ਹੈ? ਇਸ ਕਰਕੇ ਜੋ ਅਕਾਲ ਦਾ ਪਰਛਾਵਾਂ ਹੈ। ਵੇਖੋ ਚਿੜੀ ਦਾ ਪਰਛਾਵਾਂ ਚਿੜੀ ਜਿੱਡਾ, ਹਾਥੀ ਦਾ ਹਾਥੀ ਜਿੱਡਾ ਤੇ ਪਰਵਤ ਦਾ ਪਰਵਤ ਜਿੱਡਾ ਹੈ। ਫਿਰ ਕਿਕਣ ਹੋ ਸਕਦਾ ਹੈ ਜੋ ਕਾਲ ਵਾਹਿਗੁਰੂ ਜੀ ਵਾਂਗਣ ਬੇਅੰਤ ਨਾ ਹੋਵੇ? ਪਰ ਪਰਛਾਵਾਂ ਫਿਰ ਵੀ ਨਕਲ ਹੈ, ਅਸਲ ਹੀ ਹੈ। ਸੋ ਇਸੇ ਕਰਕੇ ਕਾਲ ਵਿਚ ਬੇਅੰਤਾ ਤਾਂ ਜ਼ਰੂਰ ਹੈ, ਪਰ ਨਿਰੰਤਰਤਾ ਉਸ ਵਿਚ ਨਹੀਂ। ਆਓ ਹੁਣ ਕਾਲ ਪੁਰਖ ਦੇ ਵਿਸ਼ੇਸ਼ ਅੰਗ ਵਿਚਾਰੀਏ। ਨੰਬਰ ਇਕ, ਕਾਲ ਵਿਚ ਕਾਲ ਨਹੀਂ, ਕਾਲ ਉਸਦਾ ਬਾਹਰਲਾ ਪਰਛਾਵਾਂ ਹੈ। ਨੰਬਰ ਦੋ, ਅਕਾਲ ਵਿਚ ਸਦਾ ਹੁਣ ਹੈ, ਭੂਤ ਭਵਿੱਖ ਵਰਤਮਾਨ ਨਹੀਂ। ਨੰਬਰ ਤਿੰਨ, ਕਾਲ ਵਿਚ ਅਕਾਲ ਦੋਵੇਂ ਬੇਅੰਤ ਹਨ, ਭਾਵ ਇਨ੍ਹਾਂ ਦਾ ਆਦਿ ਅੰਤ ਕੋਈ ਨਹੀਂ। ਅੰਤ ਨੂੰ ਅਸਾਂ ਸੰਸਾਰ ਰਚਨਾ ਤੇ ਜੀਵ ਰਚਨਾ ਨੂੰ ਜੋੜਨਾ ਹੈ। ਅਸੀਂ ਉਪਰ ਵੇਖ ਆਏ ਹਾਂ ਜੋ ਸਾਡਾ ਅਸਲ ਨਿੱਜ ਰੂਪ ਤਾਂ ਅਕਾਲ ਹੈ, ਇਸਦੇ ਉਪਰ ਕਾਲ ਇੰਜ ਬਲੇਟਿਆ ਹੋਇਆ ਹੈ ਜਿਕਣ ਕੁਨੈਣ ਦੇ ਉਪਰ ਖੰਡ, ਜਾਂ ਜਿਕਣ ਤੜਕੇ ਉਪਰ ਮੁੰਨਾ, ਜਾਂ ਜਿਕਣ ਤੁਕੇ ਉਪਰ ਛੱਲੀ ਦੇ ਦਾਣੇ। ਅੰਦਰਲਾ ਧੁਰਾ ਕਾਲ ਦਾ ਹੈ, ਉਪਰਲਾ ਤਨ ਕਾਲ ਦਾ ਹੈ। ਸਾਡਾ ਸਰੀਰ ਵੀ ਇੰਜ ਹੀ ਹੈ, ਧੁਰ ਅੰਦਰ ਅਕਾਲ ਹੈ, ਬਾਹਰ ਮਨ ਤੇ ਤਨ ਦਾ ਕਾਲ ਗੇੜ ਹੈ। ਇਸ ਬਾਹਰਲੇ ਲੇਫ ਜਾਂ ਗਲੇਫ ਵਿਚ ਚੱਕਰ ਹਨ ਜਿਹਾ ਕਿ ਭੌਂਦੇ ਪਹੀਏ ਵਿਚ ਹੁੰਦੇ ਹਨ, ਨਾਲੇ ਬਾਹਰਲੇ ਹਾਰੇ ਕੰਗ ਦੀ ਉਮਰ ਨਿਸ਼ਚਿਤ ਸਮੇਂ ਲਈ ਹੈ। ਧੁਰ ਅੰਦਰ ਕਾਲ ਹੈ ਜਿਸਦਾ ਤਿਲਕਵਾਂ ਪਰਛਾਵਾਂ ਮੂਵਿੰਗ ਇਮੇਜ ਆਫ ਇੰਟਰਨਿਟੀ ਕਾਲ ਹੈ। ਜਦ ਤੋੜੀ ਅਸੀਂ ਪਰਛਾਵੇਂ ਵਿਚ ਹਾਂ, ਕਦ ਤੋੜੀ ਅੰਧਕਾਰ ਵਿਚ ਹਾਂ। ਅੰਦਰ ਆਤਮੇ ਨੂੰ ਪਕੜਨਾ ਰੋਸ਼ਨੀ ਤੇ ਮੁਕਤੀ ਹੈ। ਇਸਦਾ ਭਾਵ ਇਹ ਨਹੀਂ ਜੋ ਸੰਸਾਰ ਬਿਲਕੁਲ ਮਿਥਿਆ ਹੈ ਜਾਂ ਸੁਪਨੇ ਬੱਤ ਹੈ, ਨਹੀਂ। ਆਪ ਸੱਤ ਕੀ ਹੈ ਸਭ ਸੱਤ, ਪਰ ਸੱਤ ਦੇ ਵੀ ਦਰਜੇ ਹਨ ਜਿਕਣ ਪਾਣੀ ਦੇ ਤਿੰਨ ਰੂਪ ਹਨ, ਭਾਫ ਪਾਣੀ ਤੇ ਬਰਫ਼। ਅਕਾਲ ਉਹ ਸਥਿਤੀ ਹੋਂਦ ਹੈ ਜੋ ਪਾਣੀ ਵਾਂਗ ਹੈ ਤੇ ਕਾਲ ਇਸਦਾ ਢਿਲਕਦਾ ਪਰਛਾਵਾਂ ਭਾਫਮਈ ਹੈ। ਪਰ ਕਾਲ ਵਿਚ ਵੀ ਅਕਾਲ ਦੀ ਹੀ ਸੱਤਾ ਪਰਿਪੂਰਨ ਹੈ, ਜਿਕਣ ਭਾਫ ਵਿਚ ਵੀ ਪਾਣੀ ਦਾ ਹੀ ਅੰਗ ਵਿਸਥਿਰਤ ਹੈ। ਚੰਦਰਮਾ ਦਾ ਪ੍ਰਤੀਬਿੰਬ ਵੀ ਚਿੱਟਾ ਹੁੰਦਾ ਹੈ, ਪਰ ਪ੍ਰਤੀਬਿੰਬ ਤੇ ਬਿੰਬ ਵਿਚ ਰਾਹ ਦਿਨ ਦਾ ਫਰਕ ਹੁੰਦਾ ਹੈ। ਸੋ ਇਸੇ ਤਰ੍ਹਾਂ ਕਾਲ ਤੇ ਕਾਲ ਵਿਚ ਰਾਹ ਦਿਨ ਦਾ ਫਰਕ ਹੈ। ਇਹ ਕਾਲ ਤਿੰਨ ਖੰਡ ਹਨ, ਭੂਤ ਭਵਿੱਖ ਵਰਤਮਾਨ, ਪਰ ਕਾਲ ਪੁਰਖ ਇਨ੍ਹਾਂ ਤੋਂ ਪਰੇ ਅਗੰਮ ਗੋਚਰ ਸੁਰਤੀ ਦਾ ਵਿਸ਼ਾ ਹੈ। ਖੰਡ ਮੰਡਲ ਮੰਡਲ ਮੰਡਾ ਤੇਰੇ ਅਸਥਾਨ ਤੀਨ ਤੇ ਖੰਡਾ ਗਮ ਗੋਚਰ ਲਿਆ ਬੇਅੰਤ ਪਾਰ ਨ ਪਾਵੇ ਕੋ ਤਰਣੀ ਤਰਮੰਤ ਖੰਡ ਮੰਡਲ ਮੰਡਲ ਮੰਡਾ ਤੇਰੇ ਅਸਥਾਨ ਤੀਨ ਤੇਰੇ ਅਖੰਡਾ ਗਮ ਅਗੋਚਰ ਰਿਹਾ ਬੇਅੰਤ ਪਾਰ ਨ ਪਾਵੇ ਕੋ ਤਰਣੀ ਤਰਮੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।